ਆਸਾ ਮਹੱਲਾ ਪੰਜਵਾਂ ਛੰਤ ਘਰ ਅੱਠਵਾਂ ਇੱਕ ਓ ਸਤਿਗੁਰ ਪ੍ਰਸਾਦ ਕਮਲਾ ਭ੍ਰਮ ਪ੍ਰੀਤ ਕਮਲਾ ਭ੍ਰਮ
ਪ੍ਰਿਆ ਨਾਥ ਨਰ ਹਰ ਕਰੋ ਗਾਤ
दिन करो अन्न
दिन खात
दिन करो अन्न
दिन खात
कमला ब्रह्म कीते कमला ब्रह्म कीत ने आसा महला पंजमा शांतकार अठवा शब्द एक ओ सतगुर प्रसादे तो शुरू हुंदा है। ए ओ छंत ने महले पंजमे ने जिथों बाद महान बाणी जो वार है महले पहली और दूजे दी आसा दी वार वो शुरू हुंदी है। इत्थों बाद वो जो वार है वो ही इको एक ही वार है जिहदे उत्ते राग नहीं लिखिया, बाकी सारी वारां दे उत्ते राग लिखिया है। एक महान वार है महले पहले और दूजे दी जिथे लिखिया वार सलोका नाल, बाकी कोई बसंत की वार है कोई गौड़ी की वार है। ये चीज़ां खोजन तो पता लगदियां भी इत्थों बाद वार रखी है। और ये चार छंद ने जिन्हां दा एक अंक असी पढ़िया है, तीन अंक बाकी रहिंदे ने, जिन चिकर चारे अंक पूरे ना पढ़ांगे चार छंद सारे महाराज दा जो भावां दा देश है असली छंद असी वो पूर्ण ब्रह्म ज्ञान दे खोजी नहीं हाँ जे एक छंद ही पढ़ लिया, क्योंकि गौणा प्रधान ने खोजी उपजे बाधी बिनसे। जिहड़ा खोज करनी है बाणी दी इहदे नाल ही गुरु की मत समझ आउणी है। इह जो वा छंद आसा की वार जिहनूं कहिंदे है गुटकियां ते लिख देना आसा की वार आसा की वार, इहो ही बीड़ नूं तोड़ना है। इहो ही गुरु अर्जन जां महले पंजमे जां जेड़े भी आपे पट्टी कलम आप लिखण हारा हुआ जिहड़ा है वजूद च बाणी आई है पोथी च सारी उहदे वजूद नूं बिगाड़ना है अपनी मन दे नाल, उत्ते लिख देना आसा की वार। फिर इस वार तों पहला सलोक ने, सलोक तों बाद पौड़ी आउंदी है, उत्थों बाद फिर सलोक फिर पौड़ी फिर ये सरूप है। लेकिन ये कसोड़ देने छंद 24 होर, हर अमृत भिन्ने लोयना मन प्रेम रतन्ना राम राजे, हालांकि वह गुरु ग्रंथ साहब च किते बाहर लिखे है किते दूर, इस वार दे लागे जिहड़ी ये छंद ने चार ये लिखे। और हैरानगी दी गल है कोई नहीं देखदा भी पसौड़ियां नूं असीं बड़ी छेती जां होर गुरु दे घर दे विच असीं बड़ी छेती दूसरियां नूं फड़ लैंदे हां जी, साडी बीड़ तोड़ी पसौड़ियां ना जां गुरबाणी बदली, इह गुरबाणी दी बेअदबी कीती जी। वो बेअदबी असल इह है भी जिस तरह गुरु दी मत लिखी है उहनूं कोई नहीं उदां गाउंदा, उहदे विच छक्के वाड़ दित्ते जी आसा दी वार। हालांकि वह चार चार छक्के चार जरब छे छे चका 24 छक्के ने, और एक एक छक्के दा विच चार चार बंद ने, और चौ चौ दे बंद दे जिदा आ चार छंत ने उन्हां दा भाव अर्थ एक है। अगर उन्होंने तोड़ दिता गुरु दे अंग तोड़ने। पुरातन पोथियां च हल्ली तक पंज ग्रंथी च सारिया च पुरातन सिंघा च रवाज सी भी जिहड़ी वार लाउणी उह मुकम्मल सलोक ते पौड़ी लाउणे उहदे च छंद नहीं लाउणे। लेकिन हुणे जे आण के पुजारी टोले ने ऐसा रवाज हर गुरद्वारियां च हर जथियां च है कि आसा दी वार नूं समझदा कोई नहीं और उहदे विच छक्के ठोकी जांदे जिहड़े कि गुरमत तों उल्ट गाउणा। उह छंद कट्ठे पढ़ने चाहीदे है, वार दा मुकम्मल दा एक भाव है उह कट्ठी पढ़नी चाहीदी। इस वार तों पहलां महाराज ने पंजवीं पातशाही महले पंजवे ने आ छंद चार उचारे। ये चार तां उचारे है आप बैठ के देखियो ये चौवां दा भाव अर्थ चौवां लावां नाल मिलेगा। पहले छंद च दूजे छंद च किस तरह अवस्था तां जांदी, तीजे च तीजे छंद दे मुतलक, चौथी छंद दे मुतलक चौथी लाम दी अवस्था आ जाएगी, पूर्ण रब मिल जाऊ। ਇਹ ਖੋਜ ਕੀਤੀ ਪਤਾ ਲੱਗਦਾ ਵੀ ਇਹ ਚਾਰ ਛੰਦ ਕਿਉਂ ਰਚੇ, ਉਹ ਚਾਰ ਲਾਵਾਂ ਕਿਉਂ ਰਚੀਆਂ, ਪੰਜ ਕਿਉਂ ਨਹੀਂ ਰਚੇ। ਚਾਰ ਦਾ ਮਤਲਬ ਹੈ ਚੌਥੇ ਪਦਮੇ ਸਹਿਜ ਹੈ, ਚੌਥੇ ਪਦਮੇ ਜਨ ਕੀ ਜਿੰਦ। ਚਾਰ ਪਦ ਮੰਨੇ ਗਏ ਨੇ ਔਰ ਚਾਰ ਪਦਾਂ ਦਾ ਡਿਸਕਸ਼ਨ ਇਸ ਛੰਦ 'ਚ ਹੋਵੇਗਾ ਵੀ ਕਿਸ ਤਰ੍ਹਾਂ ਬਿਰਤੀ ਤਾਂ ਚੜ੍ਹਦੀ ਹੈ। ਔਰ ਇਹ ਛੰਦ ਇੱਥੋਂ ਸ਼ੁਰੂ ਹੁੰਦੇ ਹੈ, ਇੱਕ ਓ ਵੀ ਰੱਬ ਇੱਕ ਹੈ, ਉਹ ਧੁਨ ਰੂਪ ਹੈ, ਓਂਕਾਰ ਲਫ਼ਜ਼ ਨਹੀਂ ਹੈ, ਉਹ ਹੈ ਊੜੇ ਦਾ ਮੂੰਹ ਖੁੱਲ੍ਹਾ ਹੈ। ਔਰ ਊੜਾ ਵੀ ਲਫ਼ਜ਼ ਨਹੀਂ ਹੈ ਕਿਤੇ ਵੀ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਆਉਂਦਾ, ਜਿੰਨੀਆਂ ਵੀ 52 ਅੱਖਰੀਆਂ ਆਉਂਦੀਆਂ ਹਨ ਉੱਥੇ ਸੱਸੇ ਤੋਂ ਸ਼ੁਰੂ ਹੁੰਦਾ ਹੈ। ਜਿਹੜੇ ਊੜਾ ਐੜਾ ਈੜੀ ਹੈ ਇਹ ਵਾਵਲਜ਼ ਨੇ। ਗੁਰੂ ਨਾਨਕ ਨੇ ਐਡੀ ਵੱਡੀ ਲਿਪੀ ਔਰ ਮਹਾਨ ਬੋਲੀ ਬਣਾਈ ਹੈ, ਐਸਾ ਕਦੀ ਲਫ਼ਜ਼ ਨਹੀਂ ਉਹਨਾਂ ਨਾਂ ਲਿਖਿਆ ਹੋਣਾ ਜਿਹੜਾ ਬੱਚੇ ਜੰਮਦੇ ਦੇ ਮੂੰਹ 'ਚੋਂ ਨਾ ਨਿਕਲ ਸਕੇ। ਇਹ ਐਦਾਂ ਜਿੱਦਾਂ ਹਿੰਦੀ 'ਚੋਂ ਆ ਇਹੋ ਜਿਹੇ ਲਫ਼ਜ਼ ਨੇ, ਇਸ ਤਰ੍ਹਾਂ ਸਾਡਾ ਪਹਿਲਾ ਲਫ਼ਜ਼ ਉਹ ਹੈ, ਦੂਸਰਾ ਲਫ਼ਜ਼ ਆ ਹੈ ਐ, ਤੀਸਰਾ ਲਫ਼ਜ਼ ਈ ਹੈ, ਕਿਉਂਕਿ ਜਿਹੜੀ ਮਹੱਲੇ ਪਹਿਲੇ ਦੀ ਬਾਣੀ 'ਚ ਇਹਦਾ ਸਪਸ਼ਟ ਹੈ, ਉਹ ਪਹਿਲਾਂ ਸੱਸੇ ਤੋਂ ਸ਼ੁਰੂ ਕਰਕੇ ਇਹਦਾ ਜਿਹੜਾ ਤਲਫ਼ਜ਼ ਦਿੰਦੇ ਨੇ ਉਹ ਹੈ ਊਆੜਾ ਅਖੀਰਲਾ ਲਫ਼ਜ਼ ਹੈ। ਊਆੜਾ ਦਾ ਮਤਲਬ ਹੈ ਜਿਹੜਾ ਉਹ ਲਫ਼ਜ਼ ਹੈ ਇਹ ਸਾਰੇ ਲਫ਼ਜ਼ਾਂ ਦੇ ਨਾਲ ਐਜ਼ ਏ ਵਾਵਲਜ਼ ਲੱਗੇਗਾ। ਈ ਵੜੀ ਈੜੀ ਲਫ਼ਜ਼ ਨਹੀਂ ਹੈ, ਈ ਵੜੀ ਉਹਦਾ ਮਤਲਬ ਹੈ ਡਾੜੇ ਤੱਕ ਜਿਹੜੀ ਈੜੀ ਹੈ ਜ਼ੇਰ ਦਾ ਕੰਮ ਦੇਗੀ, ਜਿੱਦਾਂ ਈ ਦੀ ਆਵਾਜ਼ ਹੈਗੀ। ਇਸ ਕਰਕੇ ਜਿਹੜੇ ਪਹਿਲੇ ਤਿੰਨ ਲਫ਼ਜ਼ ਹੈ ਇਸੇ ਕਰਕੇ 52 ਅੱਖਰੀ ਮਹੱਲੇ ਪੰਜਵੇਂ ਦੀ ਕਬੀਰ ਸਾਹਿਬ ਦੀ ਜੋ ਵੀ ਜਿਨ੍ਹਾਂ ਨਾ ਵੀ ਇਹ 35 ਅੱਖਰੀ ਜਾਂ ਸਾਰਾ ਕੁਛ ਲਿਖਿਆ ਉਹਦੇ ਵਿੱਚ ਕਦੀ ਵੀ ਊੜੇ ਤੋਂ ਸ਼ੁਰੂ ਨਹੀਂ ਕੀਤਾ, ਕਿਉਂਕਿ ਊੜਾ ਲਫ਼ਜ਼ ਹੈ ਨਹੀਂ। ਇਹ ਸਾਰੀ ਬਿਮਾਰੀ ਜਾਂ ਸਾਰੀ ਮਨਮਤ ਉੱਥੋਂ ਹੀ ਜਿੱਥੇ ਭਾਈ ਗੁਰਦਾਸ ਦੀ ਇੱਕ ਵਾਰ ਹੈ ਉਹਦੇ 'ਚ ਲਿਖਿਆ ਏਕਾ ਏਕੰਕਾਰ ਲਿਖ ਦਿਖਾਲਿਆ ਊੜਾ ਓਂਕਾਰ ਪਾਸ ਬਹਾਲੇ। ਹਾਲਾਂਕਿ ਗੁਰੂ ਗ੍ਰੰਥ ਸਾਹਿਬ 'ਚ ਚੀਜ਼ ਕਿਤੇ ਨਹੀਂ ਹੈ, ਉਸ ਕੱਚੀ ਬਾਣੀ ਨੂੰ ਲੈ ਕੇ ਸਾਰੇ ਹੀ ਊੜਾ ਐੜਾ ਈੜੀ ਜਿਹੜਾ ਬੱਚੇ ਦੇ ਮੂੰਹ 'ਚੋਂ ਨਿਕਲ ਹੀ ਨਹੀਂ ਸਕਦਾ। ਇਸ ਕਰਕੇ ਖੋਜ ਕੀਤਿਆਂ ਬਾਣੀ ਦੇ ਮਗਰ ਲੱਗਿਆਂ ਸ਼ਬਦ ਦੀ ਲੋਲਿਆਂ ਪਰ ਲੱਗਦਾ ਇਹ ਲਫ਼ਜ਼ ਨੇ ਓ ਆ ਈ ਅਤੇ ਸੱਸੇ ਪਿਛੇ। ਜਿਹੜਾ ਉਹ ਲਫ਼ਜ਼ ਊੜੇ ਦਾ ਮੂੰਹ ਖੁੱਲ੍ਹਾ ਹੈ ਪਹਿਲਾਂ, ਉਹਦਾ ਮਤਲਬ ਹੈ ਰੱਬ ਧੁਨ ਰੂਪ ਹੈ, ਉਹਨੇ ਇੱਕ ਧੁਨ ਚੱਕੀ ਅਤੇ ਸਹਿਜੇ ਸਭ ਜੱਗ ਸਹਿਜ ਉਹ ਪਾਇਆ, ਜੱਗ ਹੌਲੀ ਹੌਲੀ ਇਹ ਸਾਰਾ ਬਣਿਆ। ਇੱਕ ਸੀ ਪਹਿਲਾਂ ਆ, ਇੱਕ ਆਪੀ ਨੇ ਆਪ ਸਾਜੇ, ਉਹ ਆਪੀ ਨੇ ਰਚੀ ਉਹ ਨਾ, ਉਹ ਹੈ ਉਹਦਾ ਧੁਨ ਰੂਪ ਹੈ। ਫਿਜ਼ਿਕਸ ਵੀ ਇਹ ਮੰਨਦੀ ਹੈ ਵੀ ਸਾਰੀ ਦੁਨੀਆ ਸਾਊਂਡ ਤੋਂ ਸ਼ੁਰੂ ਹੋਈ, ਅਸੀਂ ਵੀ ਮੰਨਦੇ ਹਾਂ ਵੀ ਓਂਕਾਰ ਏ ਬ੍ਰਹਮਾ ਉਤਪੱਤੇ ਓਮ ਪਾਰ ਏ ਸ਼ਬਦ ਏ ਨਿਰਭੈ, ਸ਼ਬਦ ਉਚਾਰਿਆ ਹੈ ਅਕਾਲ ਪੁਰਖ ਨੇ। ਔਰ ਇੱਕ ਉਹ ਇਹ ਲਫ਼ਜ਼ ਉਹ ਹੈ ਕਿਉਂਕਿ ਉਸ ਲਫ਼ਜ਼ ਦਾ ਮੂੰਹ ਸਦਾ ਹੀ ਖੁੱਲ੍ਹਾ ਹੈ। ਬਾਕੀ ਅਗਲਾ ਜਿਹੜਾ ਸਰੂਪ ਹੈ ਉਹ ਮੂਰਤ ਹੈ ਰੱਬ ਦੀ, ਅਕਾਲ ਮੂਰਤੇ, ਉਹ ਸਾਰੀ ਰੱਬ ਦੀ ਮੂਰਤ ਹੈ। ਮੂਰਤ ਮੈਨੇ ਕਰੈਕਟਰ ਹੈ, ਹਿੰਦੂਆਂ ਦੀ ਮੂਰਤ ਪੱਥਰ 'ਚ ਹੁੰਦੀ ਸੀ ਪਰ ਸਾਡੇ 'ਚ ਉੱਤੇ ਚੀਜ਼ ਲਿਖ ਕੇ ਅਤੇ ਮੂਰਤ ਏ ਦੱਸਦਾ ਕਿਹੜੀ, ਉਹ ਸੱਤੇ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਏ ਅਜੂਨੀ ਸਹਿਭੰਗ ਗੁਰਪ੍ਰਸਾਦੀ। ਇਹ ਮੂਰਤ ਮੈਂ ਗੁਰੂ ਦੇ ਪ੍ਰਸਾਦ ਦੀ ਲਈ, ਇਹ ਜਿਹੜੀ ਮੂਰਤ ਮੈਂ ਲਈ ਹੈ ਇਹ ਨਾ ਜੂਨਾਂ 'ਚ ਜਾਂਦੀ ਹੈ, ਨਾ ਇਹ ਮਰਦੀ ਹੈ, ਇਹਦਾ ਨਾਮ ਸੱਚਾ ਹੈ, ਕਰਨ ਵਾਲਾ ਉਹ ਆਪ ਪੁਰਖ ਹੈ। ਇਸ ਤਰ੍ਹਾਂ ਉਹ ਆਪਣੇ ਆਪ ਹੀ ਸਹਿਭੰਗਾ ਬਣਿਆ ਹੈ। ਇਸ ਕਰਕੇ ਮੂਲ ਮੰਤਰ ਨਹੀਂ ਹੈ, ਕਿਤੇ ਨਹੀਂ ਲਿਖਿਆ ਬਾਣੀ 'ਚ ਮੂਲ ਮੰਤਰ, ਇਹ ਰੱਬ ਦਾ ਸਰੂਪ ਹੈ। ਮੂਰਤ ਵਿੱਚ ਲਫ਼ਜ਼ ਲਿਖ ਕੇ ਦੱਸਦਾ ਹੋਂ ਬਲਿਹਾ ਸਤਿਗੁਰ ਕੀ ਮੂਰਤ ਕਹੋ ਬਲ ਜਾਓ, ਮਤਲਬ ਸਤਿਗੁਰ ਦੇ ਕਰੈਕਟਰ ਤੋਂ ਬਲ ਜਾ। ਰੱਬ ਕਿੱਦਾਂ ਦਾ ਹੈ ਇਸ 'ਚ ਪਹਿਲਾਂ ਦੱਸਦਾ, ਇਹ ਪੂਰਾ ਸਰੂਪ ਕਿਤੇ ਕਿਤੇ ਲਿਖਿਆ ਪਰ ਕਿਤੇ ਇੰਨੇ ਲਿਖਤਾ ਇੱਕ ਉਹ ਸੱਤੇ ਗੁਰ ਪ੍ਰਸਾਦੇ। ਇਸ ਕਰਕੇ ਬਾਕੀ ਖੋਜ ਗਾਂਹ ਕਰਾਂਗੇ ਵੀ ਉਹ ਤੂੰ ਓਂਗ ਸਾਧ ਨਮਸਕਾਰੰਗ ਓਂਗ ਪਿਰਿਆ ਪ੍ਰੀਤ ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਨਾ ਮਾਰੀਐ। ਇਹ ਉਹ ਲਫ਼ਜ਼ ਕੀ ਹੈ, ਇਹ ਕਿਸ ਤਰ੍ਹਾਂ ਸਾਡੇ 'ਚ ਉਚਾਰਨ ਹੋਣਾ ਚਾਹੀਦਾ, ਸਾਰੀ ਬਾਣੀ 'ਚ ਕਿਸ ਸਰੂਪ 'ਚ ਆਇਆ, ਇਹ ਅਗਲੀਆਂ ਸ਼ਬਦ ਚੌਂਕੀਆਂ 'ਚ ਲਾਂਗੇ ਅਸੀਂ। ਅੱਜ ਇੰਨਾ ਹੀ, ਕਿਉਂਕਿ ਇੱਥੇ ਇੱਕ ਉਹ ਆਇਆ ਹੈ ਔਰ ਸੱਤੇ ਗੁਰ ਪ੍ਰਸਾਦ ਆ, ਇੱਥੋਂ ਇਹ ਸ਼ਬਦ ਸ਼ੁਰੂ ਹੁੰਦਾ ਹੈ। ਆਸਾ ਮਹੱਲਾ ਪੰਜਵਾਂ ਤੇ ਛੰਤ ਕਮਲਾ ਭ੍ਰਮ ਧਰਮ ਤੇ ਮਾਇਆ ਦੀ ਭੀਤ ਕਹਿੰਦੇ ਕੰਧ ਨੂੰ, ਕਿਉਂਕਿ ਪਿਛਲੀਆਂ ਸ਼ਬਦ ਚੌਂਕੀਆਂ 'ਚੋਂ ਅਸੀਂ ਭਰਮ ਨੂੰ ਨਿਖਾਰਦੇ ਆ ਰਹੇ ਹਾਂ। ਇਹ ਸ਼ਬਦ ਇੱਥੋਂ ਸ਼ੁਰੂ ਹੁੰਦਾ ਵੀ ਬੌਡੀ ਦੇ ਅੰਦਰ ਹੀ, ਇਨਸਾਨ ਦੇ ਅੰਦਰ ਹੀ ਮਾਇਆ ਅਤੇ ਭਰਮ ਦੀ ਇੱਕ ਕੰਧ ਖੜੀ ਹੈ। ਉਸ ਕੰਧ ਦੇ ਵਿੱਚ ਹੀ ਤੀਖਣ ਮਾਧ ਵਿਪਰੀਤ ਉਲਟੀ ਰੱਬ ਤੋਂ ਬਗੈਰ ਜਿਹੜੀ ਹੋ ਵਿਪਰੀਤ ਹੈ, ਉਹਦੇ ਨਸ਼ੇ ਦੇ ਵਿੱਚ ਇਹ ਤੀਖਣ ਤਿੱਖੇ ਨਸ਼ੇ ਦੇ ਵਿੱਚ ਇਹ ਮਸਤ ਰਹਿੰਦਾ ਹੈ। ਅਤੇ ਆਵਦ ਅਕਾਰਸ ਜਾਤ, ਇਹਦੀ ਉਮਰ ਸਾਰੀ ਅਕਾਰਸ ਜਾਤ, ਜਾਂ ਜਨਮ ਬ੍ਰਿਥਾ ਜਾਤ ਰੰਗੇ ਮਾਇਆ ਕਰੇ। ਜੰਗਲ ਹੈ ਅੰਧ ਅਧਿਆਰੇ ਦਾ ਔਰ ਮੂਰਖਤਾ ਦਾ, ਜਿਹਦੇ ਵਿੱਚ ਚੋਰ ਵੜੇ ਹੈ ਪੰਜੇ, ਅਤੇ ਉਹ ਇਸ ਘਰ ਨੂੰ ਲੁੱਟੀ ਜਾ ਰਹੇ ਨੇ। ਅਤੇ ਜਿਹੜਾ ਸਾਰਾ ਦਿਨ ਹੈ ਇਹਦੀ, ਸਾਰਾ ਦਿਨ ਇਹ ਹੱਸਣਾ, ਖਾਣਾ ਪੀਣਾ, ਹੱਸਣਾ ਸੌਣਾ ਵਿਸਰ ਗਿਆ ਹੈ। ਮਰਨਾ ਇਹ ਖਾਈ ਜਾਂਦਾ ਸਾਰੀ ਦਿਨ, ਅਤੇ ਜਾਂ ਸੌ ਹੀ ਜਾਂਦਾ, ਇਹਨੂੰ ਹੋਰ ਚੀਜ਼ ਇਹਦਾ ਦੇਣ ਹੀ ਇੱਦਾਂ ਸਾਰਾ ਜ਼ਾਇਆ ਹੋ ਜਾਂਦਾ।
ਕਰੋ
ਇਹਦੀ ਅਖੀਰਲੀ ਲਾਈਨ ਹੈ ਕਰ ਜੋੜੇ ਨਾਨਕ ਪਹਿਲੀ ਲਾਮ ਨਾਲ ਮਿਲੇਗਾ ਔਰ ਨਾਨਕ ਦੇ ਕੱਕੇ ਨੂੰ ਔਂਕੜ ਹੈ ਨਾਨਕ ਇੱਥੇ ਛਾਪ ਨਹੀਂ ਹੈ ਜਿੱਦਾਂ ਕਵੀ ਆਪਣੀ ਕਵਿਤਾ 'ਚ ਛਾਪ ਲਾਉਂਦੇ ਤਖੱਲਸ ਲਾਉਂਦੇ ਹਨ ਇੱਥੇ ਨਾਨਕ ਕੱਕਾ ਨੂੰ ਔਂਕੜ ਦੇ ਕੇ ਆਸਾ ਮਹੱਲਾ ਪੰਜਵਾਂ ਆਪਣੇ ਵੱਲ ਕਹਿ ਰਿਹਾ ਵੀ ਮੈਂ ਕਰ ਜੋੜ ਨਾਨਕ ਸਰਣੀ ਪਾ ਕੇ ਏਕਾ ਦੇ ਕੇ ਅੱਗੇ ਫਿਰ ਦੋ ਡੰਡੀਆਂ ਦੇ ਕੇ ਇੱਕ ਪਾ ਕੇ ਇਹ ਪਹਿਲਾ ਅੰਕ ਹੈ ਜਿਹੜਾ ਜਦੋਂ ਇਹਨੂੰ ਸੁਰਤੀ ਨਾਲ ਸੁਣਾਂਗੇ ਤੇ ਭਾਵਾਂ ਦੇ ਦੇਸ਼ 'ਚ ਇਹ ਕਹਿ ਰਿਹਾ ਵੀ ਪਹਿਲਾ ਬੰਦਾ ਹਰ ਇੱਕ ਦੇ ਅੰਦਰ ਹੀ ਕਮਲਾ ਪਰਮ ਭੀ ਤੇ ਮਾਇਆ ਦੀ ਕੰਧ ਹੈ ਇਸ ਕਰਕੇ ਇੱਥੋਂ ਅੰਦਰ ਗਹਿਬਰ ਬਨ ਘੋਰ ਹੈ ਅਗਲਾ ਛੰਦ ਦੱਸੇਗਾ ਵੀ ਜਦੋਂ ਮੈਂ ਸਰਣ ਆਇਆ ਹੈ ਨਰਹਰ ਦੇਖੋ ਨਾਨਕ ਜੋ ਇਟ ਸੈਲਫ ਹੈ ਮਹੱਲਾ ਪੰਜਵਾਂ ਉਹ ਸਰਣ ਕਿਸੇ ਗੁਰੂ ਦੀ ਨਹੀਂ ਆਇਆ ਨਾਨਕ ਦੇਵ ਦੀ ਨਹੀਂ ਆਇਆ ਗੁਰੂ ਗ੍ਰੰਥ ਸਾਹਿਬ ਦੀ ਸਰਣ ਨਹੀਂ ਆਇਆ ਇਹੋ ਹੀ ਸ਼ਬਦਾਂ ਦੀ ਵਿਚਾਰ ਹੈ ਵੀ ਸਿੱਧਾ ਹੀ ਅਕਾਲ ਪੁਰਖ ਦੀ ਸਰਣ ਗੁਰੂ ਵਿੱਚ ਵਿਚੋਲਾ ਹੈ ਅਸਲ ਸਾਰੇ ਹੀ ਸਿੱਖੀ ਏਕੇ ਨੂੰ ਮੰਨਦੀ ਹੈ ਉਹਦੇ ਹੀ ਚਰਨੀ ਪੈਂਦੀ ਹੈ ਇਸ ਕਰਕੇ ਸਾਰੀਆਂ ਜੋਤਾਂ ਹੀ ਜੋਤ ਤੇ ਇੱਕੋ ਹੀ ਸੀ ਲੇਕਿਨ ਇਹ ਸਾਰੇ ਮਹੱਲੇ ਜਿਹੜੇ ਹੈ ਇਹ ਸਰਨ ਸਿੱਧੇ ਰੱਬ ਦੀ ਪੈਂਦੇ ਅਤੇ ਵਿੱਚ ਮਹੱਲੇ ਪਹਿਲੇ ਨੂੰ ਵਿਚੋਲਾ ਬਣਾਉਂਦੇ ਸਾਰੀ ਬਾਣੀ ਦੀ ਬਣਤਰ ਹੀ ਇਸ ਤਰ੍ਹਾਂ ਹੈ ਇਸ ਕਰਕੇ ਜਦੋਂ ਸਰਨ ਆ ਗਿਆ ਅਗਲੀ ਜੋ ਕਲਾ ਵਰਤੀ ਉਹ ਇਹ ਹੈ ਕਿ ਆ ਹਾਲਤ ਹੋ ਗਈ ਮੀਨਾ ਜਲ ਹੀਨ ਮੀਨਾ ਜਲ ਹੀਨ ਜਿੱਦਾਂ ਜਿੱਦਾਂ ਅੱਖਰ ਲਿਖੇ ਸੇਈ ਗਾਵਾਂ ਜਿੱਦਾਂ ਜਿੱਦਾਂ ਮਹਾਰਾਜ ਦੀ ਬਾਣੀ ਲਿਖੀ ਹੈ ਨਾ ਉਹਨੂੰ ਉਸ ਤਰ੍ਹਾਂ ਹੀ ਗਾਉਣਾ ਚਾਹੀਦਾ ਹੈ ਜੇ ਟਿਊਨ ਨਾਲ ਜਾਂ ਰਾਗ ਨਾਲ ਉਹ ਜਿੱਦਾਂ ਲਿਖੀ ਹੈ ਉਹਨੂੰ ਹੋਰ ਤਰ੍ਹਾਂ ਗਾ ਲਾਂਗੇ ਇਹਦੇ ਭਾਵ ਅਰਥ ਅਲੋਪ ਹੋ ਜਾਣ ਇਹ ਐਡਾ ਬਰੀਕ ਬ੍ਰਹਮ ਗਿਆਨ ਹੈ ਜਿੱਦਾਂ ਲਿਖਿਆ ਹੈ ਕੋਸ਼ਿਸ਼ ਕਰੀਏ ਆਪਾਂ ਉੱਦਾਂ ਹੀ ਗਾਵੀਏ ਇਸ ਕਰਕੇ ਦੋ ਦੋ ਵਾਰੀ ਲਿਖਿਆ ਹੈ ਮੀਨਾ ਜਲ ਹੀਨ ਮੀਨਾ ਜਲ ਹੀਨ ਉਹ ਬਿਛਰਤ ਮਨ ਤਨ ਕੀਨ ਉਹ ਬਿਛਰਤ ਮਨ ਤਨ ਜੀਵਨ ਪ੍ਰਿਆ ਸਨਮੁਖ ਸਹਿਬਾਨ ਸਨਮੁਖ ਸਹਿਬਾਨ ਹਰ ਦੂਜੜੀ ਲਾਮ ਅਨਹਦ ਸ਼ਬਦ ਵਜਾਇਆ ਸਰਣ ਆਇਆ ਫਿਰ ਅਨਹਦ ਸ਼ਬਦ ਵੱਜਣ ਲੱਗ ਪਿਆ ਹਰਨ ਦੀ ਬਾਬਤ ਇੱਥੇ ਹਰਨ ਦੀ ਸਿਮਲੀ ਦਿੱਤੀ ਹੈ ਐਗਜ਼ਾਮਪਲ ਦਿੱਤੀ ਹੈ ਹਰਨ ਗੰਡਾ ਹੇੜੀ ਦੀ ਇੱਕ ਧੁਨ ਹੁੰਦੀ ਹੈ ਸ਼ਿਕਾਰੀ ਜੰਗਲ ਦੇ ਵਿੱਚ ਪਹਿਲਾਂ ਹਰਨਾਂ ਨੂੰ ਫੜਨ ਲਈ ਜਾਂ ਉਹਨੂੰ ਮਾਰਨ ਲਈ, ਇੱਕ ਆਪਣੇ ਸਾਥੀ ਨੂੰ ਕਿਸੇ ਝਾੜੀ ਦੇ ਪਿੱਛੇ ਇੱਕ ਘੜਾ ਦੇ ਕੇ ਉਹਦੇ 'ਤੇ ਤੰਦੀ ਬੱਧੀ ਹੁੰਦੀ ਸੀ, ਉਸ ਘੜੇ ਦੇ ਉੱਤੇ ਜਦੋਂ ਤੰਦੀ ਮਾਰਦਾ ਸੀ ਉਹ ਬੈਠਾ ਸਾਥੀ, ਉਸ ਘੜੇ ਦੀ ਗੂੰਜ 'ਚੋਂ ਜਿੱਦਾਂ ਬੈਂਜੋ 'ਚੋਂ ਗੂੰਦ ਨਿਕਲਦੀ ਹੈ, ਇੱਦਾਂ ਆਵਾਜ਼ ਗੂੰਜ ਜਿਹੜੀ ਨਿਕਲਦੀ ਉਹਨੂੰ ਗੰਡਾ ਹੇੜੀ ਦੀ ਧੁੰਨ ਕਿਹਾ। ਜਿਹੜਾ ਹਰਨ ਹੈ ਇਹਨੂੰ ਕੰਨਾਂ ਦਾ ਰੋਗ ਹੈ, ਇਹ ਆਵਾਜ਼ ਸੁਣ ਕੇ ਮਰਦਾ ਹੈ। ਉਹ ਦੇਖਦਾ ਹੈ ਸਾਹਮਣੇ ਵੀ ਦੂਸਰੇ ਸ਼ਿਕਾਰੀ ਨਾਲ ਕਮਾਨ ਹੱਥ 'ਚ ਫੜੀ ਹੈ, ਇਹਨੇ ਤੀਖਣ ਬਾਣ ਮੇਰੇ ਛਾਤੀ 'ਚ ਮਾਰ ਦੇਣਾ ਹੈ, ਲੇਕਿਨ ਬਾਣੀ 'ਚ ਸਾਫ਼ ਲਿਖਿਆ ਵੀ ਉਹ ਧੌਣ ਚੱਕ ਕੇ ਉਸ ਧੁੰਨ ਨਾਲ ਤੁਰਿਆ ਜਾਂਦਾ ਹੈ, ਹਟਦਾ ਨਹੀਂ ਧੁੰਨ ਸੁਣਨ, ਇਸ ਕਰਕੇ ਉਹ ਛਾਤੀ 'ਚ ਬਾਣ ਬੇਸ਼ੱਕ ਸਹਾਰ ਲੈਂਦਾ। ਇਸ ਤਰ੍ਹਾਂ ਮਹਾਰਾਜ ਮਹੱਲਾ ਪੰਜਵਾਂ ਕਹਿੰਦਾ ਵੀ ਜਿੱਦਾਂ ਮਿਰਗ ਸੁਣਨ ਲਈ ਆਪਣੇ ਪ੍ਰਾਣ ਅਰਪ ਕਰ ਦਿੰਦਾ, ਮੈਂ ਜਿਹੜਾ ਅਨਹਦ ਸ਼ਬਦ ਸੁਣ ਰਿਹਾ ਉੱਥੋਂ ਹਟ ਨਹੀਂ ਸਕਦਾ ਅਤੇ ਭਾਵੇਂ ਕੁਛ ਹੋ ਜਾਵੇ। ਇਸ ਕਰਕੇ ਮਹਾਰਾਜ ਦੀ ਅਵਸਥਾ ਐਸੀ ਹੋ ਗਈ ਹੈ। ਜਿਹੜੇ ਚਾਰ ਛੰਦ ਅੱਜ ਕਹਿ ਰਹੇ ਹਾਂ, ਇਹੋ ਹੀ ਚਾਰ ਰਹਾਉ ਦੀਆਂ ਤੁਕਾਂ ਇੱਕ ਸ਼ਬਦ 'ਚ ਆਈਆਂ, ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਬਿਲਕ ਕਰੇ ਚਾਤਰ ਕੀ ਨਿਆਈ। ਉਹਨਾਂ ਚੌਵਾਂ ਰਹਾਉ ਦੀਆਂ ਤੁਕਾਂ ਨੂੰ ਜਿਹੜਾ ਸਾਰਾ ਸ਼ਬਦ ਹੀ ਰਹਾਉ ਦੀਆਂ ਤੁਕਾਂ ਹੈ, ਸ਼ਬਦ ਦੀ ਕੋਈ ਹੋਰ ਲਾਈਨ ਹੀ ਹੈ ਨਹੀਂ, ਸਾਰੇ ਰਹਾਉ ਨੇ, ਸਾਰੇ ਹੀ ਸੈਂਟਰਲ ਆਈਡੀਆ ਹੈ। ਇਸ ਕਰਕੇ ਉਹ ਚਾਰ ਘਰ ਬੈਠ ਕੇ ਅੱਜ ਜੋ ਸ਼ਬਦ ਸੁਣ ਰਹੇ ਉਹ ਚਾਰ ਛੰਦ ਇਹਨਾਂ ਨਾਲ ਮਿਲਿਓ, ਚਾਰ ਰਾਵਾਂ 'ਤੇ ਉਹ ਚਾਰ ਇਕੱਠੇ ਐਨ ਵਰਨਗੇ, ਅਖੀਰ 'ਤੇ ਦਰਸ਼ਨ ਹੋਣਗੇ। ਇਸ ਕਰਕੇ ਪਹਿਲੀ ਜਿਹੜੀ ਦੂਜੀ ਲਾਮ ਹੈ ਉਹ ਹੈ ਤੇਰਾ ਮੁੱਖ ਸੁਹਾਵਾ ਜੀਉ ਸਹਿਜ ਧੁੰਨ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ, ਅਤੇ ਉਹ ਸਾਰੰਗ ਪਾਣੀ ਇਹੋ ਹੀ ਹੈ। ਇਹਦੇ ਭਾਵ ਅਰਥ ਬੜੇ ਸਿੱਧੇ ਆ, ਪਰ ਅਗਲਾ ਜਿਹੜਾ ਸਨਮੁੱਖ ਸਹਿਬਾਨ ਹੈ ਇਹਦੇ ਸਮਝਾਉਣੇ ਜਾਂ ਸਮਝਣੇ ਬੜੇ ਜ਼ਰੂਰੀ ਹੈ, ਕਿਉਂਕਿ ਜਿਨ ਚਿਕਰ ਗੁਰੂ ਦੀ ਮੱਤ ਹੈ ਸ਼ਬਦ, ਸਤਿਗੁਰ ਕੀ ਬਾਣੀ ਸੱਤੇ ਸਰੂਪ ਹੈ ਗੁਰਬਾਣੀ ਬਣੀਏ, ਜਿਹੜਾ ਜੀਵਨ ਢਾਲਣਾ ਹੈ ਕਿਸੇ ਦੀ ਕਿਤਾਬ ਲੇਖਣੀ ਕਿਸੇ ਬ੍ਰਹਮ ਜਾਂ ਕਿਸੇ ਦੇ ਜੀਵਨ ਮਗਰ ਨਹੀਂ ਜਾਣਾ, ਜਾਂ ਗੁਰੂ ਨਾਲ ਕੀ ਕੀਤਾ ਹੈ, ਗੁਰ ਕੀ ਕਰਨੀ ਕਾਹੇ ਧਾਵੋ, ਗੁਰ ਕਹੇ ਆਸਾ ਕਾਰ ਕਮਾਵੋ, ਨਾਨਕ ਗੁਰਮਤੇ ਸਾਚ ਸਮਾਵੋ, ਦੱਖਣੀ ਓਂਕਾਰ ਮਹੱਲਾ ਪਹਿਲਾ। ਬਾਬਾ ਨਾਨਕ ਕਹਿੰਦਾ ਮੇਰੀ ਬਾਣੀ ਨੂੰ ਸਮਝੇ ਸੂਝੇ ਪੜ ਪੜ ਬੂਝੇ, ਫੇਰ ਇਸ ਬਾਣੀ ਦੀ ਜੋ ਮੱਤ ਹੈ ਸਤਿਗੁਰ ਕੀ, ਜਿਸ ਨੂੰ ਮੱਤ ਆਵੇ ਸੋ ਸਤਿਗੁਰ ਮੈਂ ਹੈ ਸਮਾਨਾ, ਇਹ ਬਾਣੀ ਜੋ ਜਿਉਂ ਜਾਣੇ ਤਿਸ ਅੰਤਰ ਰਵੇ ਹਰਨਾਮਾ। ਬਾਬਾ ਲਹਿਣਾ ਫਿਰ ਅੰਗਦ ਹੀ ਬਣ ਗਿਆ ਜਦ ਵੇਲੇ ਉਹਨੇ ਪੋਥੀ ਤੋਂ ਮਹੱਲੇ ਪਹਿਲੇ ਦੀ ਬਾਣੀ ਦੀ ਮੱਤ ਲਈ। ਇਸ ਕਰਕੇ ਇਸ ਦੀ ਮੱਤ ਇਹ ਹੈ ਵੀ ਮੀਨਾ ਜਲਹੀਨ ਹੀ, ਇਹ ਬੜਾ ਆਸਾਨ ਹੈ। ਅਗਲਾ ਹੈ ਸਨਮੁੱਖ ਸਹਿਬਾਨ, ਸਨਮੁੱਖ ਸਹਿਬਾਨ ਹੀ, ਉਹ ਜਿਹੜੀ ਧੁੰਨ ਸੁਣ ਰਿਹਾ ਨੂੰ ਹੈ ਨੀ, ਇਹੋ ਹੀ ਹੈ ਗਾਵੀਏ ਸੁਣੀਏ ਮਨ ਰੱਖੀਏ ਭਾਵ। ਅਤੇ ਇਸ ਕਰਕੇ ਜਿਹੜੀ ਇਹ ਤੁਕ ਹੈ ਇਹਦਾ ਮਤਲਬ ਇਹੋ ਹੈ ਜਿੱਦਾਂ ਹਰਨ ਮਰਦਾ ਹੈ ਉਸ ਸੁਰਤ 'ਤੇ, ਇਸ ਕਰਕੇ ਸਰਵਣੋ ਮੇਰਿਓ ਸੱਚੇ ਸੁਣਨੇ ਨੂੰ ਪਠਾਏ, ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚੇ ਸੁਣਨੇ ਨੂੰ ਪਠਾਏ, ਜਿਹੜਾ ਸ਼ਬਦ ਹੈ ਉਹ ਹੀ ਸੁਣੋ। ਇਸ ਕਰਕੇ ਇਹਦੇ 'ਚ ਮਹਾਰਾਜ ਮਹੱਲਾ ਪੰਜਵਾਂ ਕਮਾਲ ਦੀ ਅਵਸਥਾ ਦੱਸਦਾ ਵੀ ਗੁਰਸਿੱਖ ਦਾ ਸੁਰਤੀ ਦਾ ਜੀਵਨ ਐਸਾ ਹੋਣਾ ਚਾਹੀਦਾ ਵੀ ਸਦਾ ਹੀ ਸ਼ਬਦ ਹੀ ਕੰਨਾਂ ਨਾਲ ਸੁਣੇ, ਬਾਕੀ ਦੁਨੀਆਂ ਦੇ ਹੋਰ ਜੋ ਬਾਕੀ ਸਭ ਮਾਇਆ ਚੀਜ਼ ਹੈ ਉਹ ਕੰਨਾਂ 'ਚ ਨਾ ਪੈਣ ਦੇ। ਸਨਮੁੱਖ ਸਹਿਬਾਨ, ਸਨਮੁੱਖ ਸਹਿਬਾਨ, ਮਿਰਗ ਅਰਪੇ ਮਿਰਗ ਅਰਪੇ ਮਿਰਗ ਅਰਪੇ ਮਨ ਤਨ ਪ੍ਰਾਣ, ਪ੍ਰੀਤ ਲਾਗੀ ਪ੍ਰਿਆ ਪ੍ਰੀਤ ਲਾਗੀ, ਮਿਲ ਬੈਰਾਗੀ ਪ੍ਰਿਆ ਪ੍ਰੀਤ ਲਾਗੀ, ਮਿਲ ਬੈਰਾਗੀ, ਖਿਨ ਰਹਿਣ ਤ੍ਰਿਕ ਤਨ ਇਸ ਬਿਨਾ, ਖਿਨ ਰਹਿਣ ਕਿਉਂਕਿ ਅਭਿਆਸੀ ਜਦੋਂ ਜਾਪ ਕਰੀ ਜਾਂਦਾ ਹੈ ਉਹਦੀ ਕਿਰਪਾ ਨਾਲ ਇਹ ਆਟੋਮੈਟਿਕਲੀ ਸਾਰਾ ਸ਼ਬਦ ਆਪੇ ਹੀ ਸੁਣਨਾ ਸ਼ੁਰੂ ਹੋ ਜਾਂਦਾ। ਸਰਾਰੀ ਸ੍ਰਿਸ਼ਟੀ ਵਿੱਚ ਹੀ ਅਨਹਤਾ ਸ਼ਬਦ ਵਾਜ ਅੰਤ ਪੇਰੀ। ਉਹ ਸ਼ਬਦ ਜਦੋਂ ਵੱਜਣਾ ਸ਼ੁਰੂ ਹੋ ਜਾਂਦਾ ਹੈ ਕੰਨਾਂ ਨਾਲ ਉਹੀ ਸ਼ੁਰੂ ਹੋ ਜਾਂਦਾ, ਕਹਿੰਦਾ 100 ਵਾਰੀ ਫਿਟੇ ਮੂੰਹ ਉਸ ਤਨ ਦੇ ਜਿਹੜਾ ਇਹ ਸ਼ਬਦ ਨਹੀਂ ਸੁਣਦਾ। ਖਿਨ ਰਹਿਣ ਕ੍ਰਿਕ ਤਨ ਪਦਾਰਥ ਨਾਮ ਹੈ ਭਾਈ, ਜਿਹੜਾ ਅਸੀਂ ਆ ਪ੍ਰੀਤ ਲੜੀ ਜਾਂ ਗੁਰੂ ਬਖਸ਼ ਸਿੰਘ ਦੀਆਂ ਲਿਟਰੇਚਰ ਮਗਰ ਲੱਗ ਕੇ, ਮੈਂ ਜਿਸ ਵੇਲੇ ਸਿੱਖ ਨੈਸ਼ਨਲ ਕਾਲਜ ਲਾਹੌਰ ਸੀ, ਇਹਨਾਂ ਦੇ ਪ੍ਰੀਤ ਲੜੀਆਂ ਦੇ ਜਥੇ ਆਉਂਦੇ ਹੁੰਦੇ ਸੀ, ਇਹ ਮੈਂ ਹੱਡ ਬੀਤੀਆਂ ਚੀਜ਼ਾਂ ਦੱਸ ਰਿਹਾ। ਕਾਲਜ ਆਉਣਾ ਤੇ ਉਹਨਾਂ ਨਾਲ ਮੁੰਡੀਆਂ ਕੁੜੀਆਂ ਨਾਲ ਇਹ ਸ਼ਬਦ ਗਾਉਣਾ, ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਆ, ਸਾਚ ਕਹੂੰ ਸੁਣ ਲਿਹੋ ਸਭ ਹੈ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਆ। ਕੈਸਾ ਗਲਤ ਪ੍ਰਚਾਰ ਹੈ, ਆਪਣਾ ਪਿਆਰ ਕੁੜੀ ਮੁੰਡਿਆਂ ਦਾ ਜਾਂ ਦੂਸਰਿਆਂ ਦਾ ਉਹ ਸ਼ਬਦਾਂ 'ਚ ਵਾੜੀ ਜਾਂਦੇ ਸੀ। ਜਿਹੜਾ ਬਾਬੇ ਮਹੱਲੇ ਪਾਤਸ਼ਾਹੀ ਦਸਵੀਂ ਦਾ ਇਹ ਸਵਈਆ ਹੈ, ਔਰ ਉਹ ਸਵਈਆ ਜਿਹਦੇ ਨਾਲ ਸਾਨੂੰ ਖੰਡੇ ਪੌਲ ਦੀ ਪੌਲ ਦਿੱਤੀ ਜਾਂਦੀ ਹੈ, ਉਹ ਦਸਾਂ ਸਵਈਆਂ 'ਚੋਂ ਇਹ ਨੌਵਾਂ ਸਵਈਆ, ਔਰ ਉਹਦੇ 'ਚ ਮਹਾਰਾਜ ਨੇ ਲਿਖਿਆ ਜੋ ਅਸਲ ਬਾਣੀ ਹੈ ਪਾਤਸ਼ਾਹੀ ਦਸਵੀਂ ਦੀ, ਉੱਥੇ ਪ੍ਰੇਮ ਦੇ ਮੰਮੇ ਨੂੰ ਔਂਕੜ ਹੈ, ਸਾਚ ਸਾਚ ਦੀ ਚਿੱਚੀ ਨੂੰ ਔਂਕੜ ਹੈ, ਕਹੋ ਹੈ ਸਿਰਫ ਲਿਖਿਆ। ਹੁਣ ਦੇ ਸੁੰਦਰ ਗੁਟਕੇ ਦੇਖ ਲਓ ਜਿਹੜੇ ਛਪੇ ਹੈ ਪੁਜਾਰੀ ਟੋਲੇ ਦੇ, ਉੱਥੇ ਕਹੋ ਦੇ ਉੱਤੇ ਨੁਕਤਾ ਦੇ ਕੇ ਕਹੂੰ ਲੈ ਕੇ ਦਿੱਤਾ, ਵੀ ਸਾਚ ਕਹੂੰ ਮੈਂ ਸੱਚ ਕਹਿਣਾ ਹੈ। ਉਹ ਭਾਈ ਉਹ 'ਚ ਸਾਚ ਜਿਹੜਾ ਆਦਿ ਸੱਚ ਜੁਗਾਦ ਸੱਚ ਉਹਨੂੰ ਮੂੰਹ ਨਾਲ ਕਹਿਣਾ, ਨਾਮ ਜਪਣਾ, ਸੋ ਕਹੋ ਟਲ ਗੁਰ ਸੇਵੀਏ ਐਨ ਸਹਿਜ ਸੁਭਾਏ, ਉਹ ਕਹੋ ਤੇ ਨਾਮ ਦਾ ਕਹਿਣਾ ਹੈ। ਸੋ ਕਹੂੰ ਸਾਚ ਸਾਚ ਜਿਹੜਾ ਚਾਚਾ ਜਿਹੜੇ ਸਾਰੀ ਗੁਰਬਾਣੀ 'ਚ ਸਾਚ ਹੈ, ਸਾਚ ਕਹੋ ਕਹੂੰ ਨਹੀਂ ਹੈ, ਦਸਮ ਪਾਤਸ਼ਾਹ ਕਹਿੰਦਾ ਸਾਚ ਕਹੂੰ ਕਹੋ, ਕਿਉਂਕਿ ਜਿਹੜਾ ਸੋਈਆ ਆ ਰਿਹਾ ਉਹ ਹੈ ਕਹਾਂ ਪਿਓ ਜੋ ਦੋ ਲੋਚਨ ਮੂੰਹ ਕੇ ਬੈਠ ਰਹੇ ਹੋ, ਬਕ ਧਿਆਨ ਲਗਾਇਓ ਨਾਥ ਫਰੀ ਓਲੀਏ ਸਾਤ ਸਮੁੰਦਰੇ ਨੂੰ ਲੋਕ ਗਿਓ ਪਰ ਲੋਕ ਗੁਆਇਓ, ਬਾਸਕੀਓ ਬਿਖਿਆਨ ਸੋ ਬੈਠ ਕੇ ਐਸੇ ਹੀ ਐਸ ਬਹਿਸ ਬਤਾਇਓ, ਤੂੰ ਬੜੀਆਂ ਬਹਿਸਾਂ ਕਰਦਾ ਹਾਂ ਵੀ ਆਹ ਗੁਰਮਤ ਹੈ, ਆਹ ਏਦਾਂ ਰੱਬ ਆ, ਏਦਾਂ ਕਹਿੰਦਾ, ਏਦਾਂ ਉਂਗਲੀਆਂ ਮਾਰ ਮਾਰ ਕੇ ਕੀ ਬਹਿਸ ਕਰ ਰਿਹਾ? ਐਸੇ ਹੀ ਐਸ ਬਹਿਸ ਬਤਾਓ ਭਾਈ, ਨਾਮ ਜਪ ਸਾਚ ਕਹੋ, ਸੁਣ ਲਿਓ ਸਭ ਹੈ ਗਾਵੀਏ ਸੁਣੀਏ, ਜਿਹੜਾ ਤੂੰ ਕਹਿਣਾ ਮੂੰਹ ਨਾ ਉਹਨੂੰ ਕੰਨਾ ਨਾ ਸੁਣੇ, ਸ਼ਬਦ ਸੁਰਤ ਦੀ ਆਰੰਭਕ ਖੇਲ ਹੈ, ਜੋ ਨਾਮ ਜਪਦਾ ਉਹ ਕੰਨਾ ਨਾ ਸੁਣ, ਸਭ ਹੈ ਇੱਕ ਵਾਰੀ ਵੀ ਮਿਸ ਨਾ ਕਰ, ਜਿਨ ਪ੍ਰੇਮ ਕੀ ਉਹ ਤੇ ਨਹੀਂ, ਇਹ ਹੈ ਪ੍ਰੇਮ ਦੀ ਖੇਡ, ਕਿਉਂਕਿ ਪ੍ਰੇਮ ਦੇ ਮੰਮੇ ਨੂੰ ਔਂਕੜ ਹੈ, ਇੱਥੇ ਸਭ ਕੁਛ ਹੀ ਉਡਾਤਾ ਹੈ ਗੁਟਕਿਆਂ ਚ, ਉਹ ਚ ਸਾਚ ਕਹੂੰ ਤੇ ਪ੍ਰੇਮ ਦੇ ਮੰਮੇ ਨੂੰ ਔਂਕੜ ਉਡਾਤਾ, ਇਹ ਹੈ ਬਾਣੀ ਦੀ ਬੇਅਦਬੀ ਜਾਂ ਦਸਮ ਪਾਤਸ਼ਾਹ ਨੂੰ ਨਾ ਸਮਝਣਾ। ਹਰ ਇੱਕ ਹੀ ਅਰਥ ਆਪਣੇ ਆਪਣੇ ਵੱਲ ਖਿੱਚ ਕੇ ਆਪਣੇ ਭਾਵ ਵੱਲ, ਮਹਾਰਾਜ ਦਾ ਜੋ ਭਾਵ ਅਰਥ ਹੈ ਉਹ ਸਦਾ ਹੀ ਸ਼ਬਦਾਂ ਚ ਲੁਕੇ ਪੈਣਗੇ। ਸਾਰਾ ਸ਼ਬਦ ਪੜ੍ਹ ਕੇ ਪਤਾ ਲੱਗੇਗਾ ਵੀ ਇਹ ਉਹਨਾਂ ਨੂੰ ਬ੍ਰਾਹਮਣਾਂ ਨੂੰ ਕਹਿ ਰਹੇ ਨੇ ਜਿਹੜੇ ਅੱਖਾਂ ਮੀਚ ਕੇ ਤੇ ਭੇਖ ਦਿਖਾਲ ਕੇ ਨਾਮ ਜਪਦੇ ਸੀ ਔਰ ਜਾਂ ਰੱਬ ਦੀ ਪੂਜਾ ਕਰਦੇ ਸੀ, ਪਰ ਮਹਾਰਾਜ ਨਾਮ ਨਹੀਂ ਸੀ ਜਪਦੇ। ਉਹ ਕਹਾਂ ਪਿਓ ਜੋ ਦੋ ਲੋਚਨ ਮੂੰਹ ਦੇ ਬੈਠਦੇ ਹੋ, ਬਕ ਧਿਆਨ ਲਗਾਇਓ, ਉਹ ਉਹਨਾਂ ਨੂੰ ਕਹਿ ਰਹੇ ਆਪਣੇ ਆਪ ਸਾਚ ਕਹੂੰ ਸੁਣ ਲਿਓ ਸਭੇ ਕੋ, ਢੰਡੋਰਾ ਸੀ ਨਹੀਂ ਦੇ ਰਿਹਾ, ਸਾਰਾ ਸ਼ਬਦ ਪੜ੍ਹਨ ਨਾਲ ਤਾਂ ਪਤਾ ਲੱਗੇਗਾ। ਇਸ ਕਰਕੇ ਉਹ ਕਿਹੜਾ ਪ੍ਰੇਮ ਹੈ, ਉਹ ਹੈ ਹਰ ਪ੍ਰੇਮ ਨਾਨਕ ਮਗਨ ਹੋ,
ਕਹਿਣ ਨਾ ਜਾਏ ਵਡਿਆਈ, ਕਹਿਣ ਨਾ ਜਾਏ ਵਡਿਆਈ।
ਕਿੱਦਾਂ ਮਗਨ ਹੋਇਆ ਅਲੀਅਲ ਗੁੰਜਾਤ ਅਲੀਅਲ ਗੁੰਜਾਤ ਹੇ ਅਲੀਅਲ ਕਹਿੰਦੇ ਭੌਰੇ ਨੂੰ ਜਿੱਦਾਂ ਭੌਰਾ ਕਮਲ ਦੇ ਫੁੱਲ ਦੇ ਦੁਆਲੇ ਦੁਆਲੇ ਗੂੰਜਾਂ ਪਾਉਂਦਾ ਹੈ ਨਾ ਗੂੰਜਾਂ ਦੇਖੋ ਕੈਸਾ ਲੱਗਦਾ ਇਹ ਤੀਸਰੀ ਲਾਮ ਹੈ ਇਹ ਤੀਸਰਾ ਛੰਦ ਹੈ ਤੇ ਤੀਸਰੀ ਲਾਮ ਚ ਹਿਰਦੇ ਹਰ 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 ਧੁਨ ਉਪਜੀ ਹਰ ਜਪੀਏ ਮਸਤਕ ਪਾਏ ਨਾਮ ਹਿਰਦੇ ਚ ਚਲਾ ਗਿਆ ਔਰ ਹਿਰਦੇ ਦੇ ਵਿਚ ਹਿਰਦੇ ਫੇਰ ਚਲੇ ਤੁਦ ਨਾਲੀ ਔਰ ਨਾਲ ਹੀ ਨਾਲ ਅੰਦਰਲੀ ਧੁਨ ਉੱਠਣ ਲੱਗ ਪਈ ਉਸ ਸ਼ਬਦ ਦੀ ਹਿਰਦੇ ਹਰ 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 ਧੁਨ ਉਪਜੀ ਤੀਸਰੀ ਲਾਮ ਇਧਰ ਤੀਸਰਾ ਛੰਦ ਅਵਸਥਾ ਹੈਗੀ ਹੋ ਗਈ ਸ਼ਬਦ ਅੰਦਰ ਬਾਹਰ ਸੁਣਨ ਲੱਗ ਪਿਆ ਹਿਰਦੇ ਚ ਚਲਾ ਗਿਆ ਤੇ ਗੂੰਜਾਂ ਪੈਣ ਲੱਗ
ਪਈਆਂ ਮਕਰੰਦ ਰਸ ਪਾਸਨ ਮਾਤ ਮਕਰੰਦ ਰਸ ਪਾਸਨ ਮਾਤ ਪ੍ਰੀਤ ਕਮਲ ਬੰਦਾਵਤ ਆਪ
ਲਿਖਿਆ ਹੈ ਵੀ ਉਹ ਜਦੋਂ ਉਹਦੇ ਦੁਆਲੇ 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 ਗੂੰਜ ਪਾਉਂਦਾ ਪਾਉਂਦਾ ਉਹਦੀ ਖੁਸ਼ਬੂ ਸੁੰਘਦਾ ਹੈ ਤੇ ਫੁੱਲ ਬੰਦ ਹੋ ਜਾਂਦਾ ਹੈ ਰਾਤ ਉਹ ਭਮਰਾ ਵਿੱਚੇ ਸਾਰੀ ਰਾਤ ਉਸ ਖੁਸ਼ਬੂ ਦੇ ਸਵੇਰੇ ਜਿਸ ਵੇਲੇ ਫਿਰ ਫੁੱਲ ਖੁੱਲਦਾ ਤੇ ਉਹ ਉੱਡ ਜਾਂਦਾ ਤੇ ਮਸਤ ਹੋਇਆ ਰਹਿੰਦਾ ਸਾਰੀ ਰਾਤ ਦੀ ਖੁਸ਼ਬੂ ਨਾ ਹੈ ਇਹੋ ਹੀ ਖੁਸ਼ਬੂ ਬਾਸਨ ਕਿਹਾ ਹੈ ਇਸੇ ਨੂੰ ਕਿਹਾ ਜਨ ਨਾਨਕ ਮੁਸਕ ਚਕੋਲਿਆ ਸਭ ਜਨਮ ਧਨ ਧੰਨਾ ਇਹ ਅਵਸਥਾ ਐਸੀ ਹੈ ਭਈ ਹੋਂ ਮੋਆ ਮੈਂ ਮਾਰਿਆ ਪਵਨ ਵਹੇ ਦਰਿਆਓ ਤ੍ਰਿਸ਼ਨਾ ਥੱਕੀ ਨਾਨਕਾ ਜਾਮਨ ਰੱਤਾ ਨਾਏ ਲੋਇਣ ਰੱਤੇ ਲੋਇਣੀ ਕੰਨੀ ਸੁਰਤ ਸਮਾਏ ਜੀਵ ਰਸਾਇਣੇ ਚੂਨੜੀ ਰੱਤੀ ਲਾਲ ਲਵਾਏ ਅੰਦਰ ਮੁਸ਼ਕ ਚ ਘੋਲਿਆ ਕੀਮਤ ਕਹਿਣ ਨਾ ਜਾਏ ਮੁਹੱਲੇ ਪਹਿਲੇ ਦੀ ਅਵਸਥਾ ਹੈ ਇਹਦੇ ਤੋਂ ਉੱਚੀ ਕੋਈ ਅਵਸਥਾ ਹੋਰ ਹੈ ਹੀ ਨਹੀਂ ਇਸ ਕਰਕੇ ਇੱਥੇ ਵੀ ਉਸੇ ਦਾ ਜ਼ਿਕਰ ਹੈ ਅਲੀਅਲ ਗੁੰਜਾਤ
ਅਲੀਅਲ ਗੁੰਜਾਤ
ਮਕਰੰਦ ਰਸ ਬਾਸਨ ਮਾਤ ਪ੍ਰੀਤ ਕਮਲ
ਬੰਦਾਵਤ ਆਪ ਪਵਿੱਤਰ ਮਨ ਆਸ ਕਨ ਬੂੰਦ ਪਵਿੱਤਰ ਮਨ ਆਸ ਅਲ ਪੀਵਤ ਬਿਨ
ਕਿਹੜਾ ਸਤਿਗੁਰ ਪਾਸ ਬੇਨੰਤੀ ਆ ਮਿਲੇ ਨਾਮ ਅੰਧਾਰਾ ਆਧਾਰਾ ਤੁੱਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰ ਉਹ ਜਿਹੜਾ ਸੰਸਾਰ ਰੂਪੀ ਤਾਪ ਚੜ੍ਹਿਆ ਸੀ ਨਾ ਜੱਗ ਕਰੜਾ ਮਨਮੁਖ ਗਾਵਾਰ ਸ਼ਬਦ ਕਮਾਈਏ ਖਾਈਏ ਸਾਰ ਇਹ ਜੱਗ ਨੂੰ ਮਗਰੋਂ ਲਾਉਣਾ ਜਿਹੜਾ ਹੈ ਨਾ ਇਹ ਜੱਗ ਦਾ ਜਿਹੜਾ ਦੁਨੀਆਂ ਦਾ ਤਾਪ ਹੈ ਨਾ ਉਹ ਮਹਾਰਾਜ ਕਹਿੰਦਾ ਉਦੋਂ ਉਤਰਦਾ ਹੈ ਜਦੋਂ ਆਹ ਅਵਸਥਾ ਹੋ ਜਾਂਦੀ ਚਾਰ